ਆਈ ਪਾਵਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਚ ਸਤਿਕਾਰ ਸਾਹਿਬ ਜੁੜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਦਾਸਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ ਚੜ੍ਹਦੀ ਕਲਾ ਵਿਚ ਫਤਿਹ ਦਾ ਯੋਗ ਉਤਰ ਦੇ ਕੇ ਧੰਨਵਾਦੀ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਆਪ ਦੇ ਸਨਮੁਖ ਸਨ ਪੰਥ ਦੇ ਮਾਇਆ ਨਾਜ ਢਾਡੀ ਗਿਆਨੀ ਕੇਵਲ ਸਿੰਘ। ਬੜੀਆਂ ਮਿਲਵੀਆਂ ਸੁਰਾਂ ਵਿਚ, ਮਿੱਠੀਆਂ ਆਵਾਜ਼ਾਂ ਵਿਚ ਉਨ੍ਹਾਂ ਨੇ ਤੁਹਾਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਾਰ ਸੁਣਾਈ। ਮੈਂ ਜਦੋਂ ਇੱਥੇ ਪੰਜਾਬ ਵਿਚ ਸੀ ਉਦੋਂ ਇਹ ਸਟੇਜ ਤੇ ਨਹੀਂ ਸਨ, ਇੱਕ ਦੋ ਵਾਰ ਉਨ੍ਹਾਂ ਨੂੰ ਸੁਣਨ ਦਾ ਮੌਕਾ ਮਿਲਿਆ। ਅਰਦਾਸ ਕਰਦਾ ਹਾਂ ਸਤਿਗੁਰੂ ਜੀ ਉਨ੍ਹਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਓ ਆਪਾਂ ਬਾਬਾ ਰਾਮ ਥੰਮਣ ਜੀ ਦੇ ਪਵਿੱਤਰ ਸਥਾਨ ਤੇ ਬੈਠੇ ਹਾਂ, ਗੁਰੂ ਘਰ ਨਾਲ ਉਨ੍ਹਾਂ ਦਾ ਨੇੜੇ ਦਾ ਸਬੰਧ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਾਸੀ ਦੇ ਸਪੁੱਤਰ ਸਨ। ਕਹਿੰਦੇ ਨੇ ਇੱਕ ਦਫਾ ਮਾਤਾ ਲੱਖੋ, ਜੋ ਬਾਬਾ ਰਾਮ ਥੰਮਣ ਦੀ ਮਾਤਾ ਜੀ ਸਨ, ਆਪਣੀ ਭੈਣ ਬੀਬੀ ਤ੍ਰਿਪਤਾ ਨੂੰ ਮਿਲਣ ਵਾਸਤੇ ਗਏ। ਉਦੋਂ ਜਦੋਂ ਕਿ ਗੁਰੂ ਨਾਨਕ ਦੇਵ ਜੀ ਦੀ ਉਮਰ ਕੋਈ 5-6 ਸਾਲ ਦੀ ਸੀ, ਬੜੀ ਰੀਝ ਨਾਲ ਆਪਣੇ ਭਾਣਜੇ ਵਾਸਤੇ ਮਾਤਾ ਲੱਖੋ ਨੇ ਬੜੇ ਸੁੰਦਰ ਬਸਤਰ ਬਣਾਏ, ਬੜੀ ਰੀਝ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੇਟਾ ਕੀਤੇ। ਔਰ ਉਹ ਨਵੇਂ ਬਸਤਰ ਲੈ ਕੇ ਗੁਰਦੇਵ ਪਿਤਾ ਹਾਣੀਆਂ ਨਾਲ ਖੇਡਣ ਵਾਸਤੇ ਤਲਵੰਡੀ ਦੀਆਂ ਗਲੀਆਂ ਵਿਚ ਨਿਕਲ ਗਏ। ਵਾਪਸ ਆਏ ਤੇ ਤਨ ਤੇ ਅੱਧੇ ਕੱਪੜੇ ਸਨ। ਮਾਤਾ ਲੱਖੋ ਜੀ ਵੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ, ਨਾਨਕ, ਜਿਹੜੇ ਮਰੀਜ਼ ਨਾਲ ਕੱਪੜੇ ਲੈ ਕੇ ਆਏ ਔਰ ਆਪ ਨੂੰ ਪੁਆਏ, ਉਹ ਕਿੱਥੇ ਗਏ? ਹਜ਼ੂਰ ਦਾ ਉੱਤਰ ਸੀ, ਲੋੜਵੰਦਾਂ ਨੂੰ ਦੇ ਆਇਆ ਮਾਸੀ, ਜਿਨ੍ਹਾਂ ਨੂੰ ਜ਼ਰੂਰਤ ਸੀ ਉਨ੍ਹਾਂ ਨੂੰ ਚਾਹੀਦੇ ਸਨ ਉਨ੍ਹਾਂ ਨੂੰ ਦੇ ਦਿੱਤੇ। ਸਤਿਗੁਰੂ ਜੀ ਦੀ ਮਾਸੀ, ਮਾਸੀ ਲੱਖੋ ਕਹਿਣ ਲੱਗੀ, ਤ੍ਰਿਪਤਾ, ਬੜਾ ਅਫਸੋਸ, ਸਦ ਅਫਸੋਸ ਹੈ ਕਿ ਤੈਨੂੰ ਪਰਮਾਤਮਾ ਨੇ ਵੱਡੀ ਉਮਰ ਵਿਚ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਤੇ ਉਹ ਵੀ ਕਮਲਾ। ਉਦੋਂ ਮਾਤਾ ਲੱਖੋ ਜੀ ਦੇ ਬਾਲ ਹੋਣ ਵਾਲਾ ਸੀ। ਹਜ਼ੂਰ ਹੱਸ ਕੇ ਕਹਿਣ ਲੱਗੇ, ਮਾਸੀ, ਜਿਹੜਾ ਤੇਰੇ ਪੈਦਾ ਹੋਣਾ ਮੇਰੇ ਨਾਲੋਂ ਵੱਡਾ ਕਮਲਾ ਹੋਵੇ। ਤੇ ਇਹ ਬਾਬਾ ਰਾਮ ਥੰਮਣ ਪੈਦਾ ਹੋਏ ਸਤਿਗੁਰੂ ਜੀ ਦੀ ਆਸ਼ੀਰਵਾਦ ਸਦਕਾ। ਬੜੇ ਅਵਧੂਤ ਸਾਧੂ, ਮਹਾਨ ਬੰਦਗੀ ਵਾਲੇ, ਬੜਾ ਤਪ ਕੀਤਾ ਜ਼ਿੰਦਗੀ ਵਿਚ, ਗੁਰੂ ਘਰ ਨਾਲ ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਜੋੜਿਆ। ਇਹੀ ਵਜ੍ਹਾ ਹੈ ਕਿ ਥਾਂ ਥਾਂ ਉੱਤੇ ਜਿੱਥੇ ਵੀ ਕਿਤੇ ਬਾਬਾ ਰਾਮ ਥੰਮਣ ਜੀ ਦਾ ਅਸਥਾਨ ਹੈ, ਸਿੱਖ ਸੰਗਤਾਂ ਬੜੇ ਸਤਿਕਾਰ ਨਾਲ ਉੱਥੇ ਜੁੜਦੀਆਂ। ਪੰਜਾਬ ਦੇ ਖਿੱਤੇ ਵਿਚ ਜਦੇ ਵੀ ਤੁਸੀਂ ਕਦੇ ਵਿਚਰੋਗੇ, ਕੇਵਲ ਗੁਰੂ ਸਾਹਿਬਾਂ ਦੇ ਹੀ ਅਸਥਾਨ ਨਹੀਂ ਹਨ, ਗੁਰਦੁਆਰੇ ਨਹੀਂ ਹਨ, ਬਲਕਿ ਇਸ ਧਰਤੀ ਉੱਤੇ ਅਨੇਕਾਂ ਹੀ ਸ਼ਹੀਦ ਹੋਏ ਜਿਨ੍ਹਾਂ ਦੀਆਂ ਯਾਦਗਾਰਾਂ ਗੁਰਦੁਆਰਿਆਂ ਦੇ ਰੂਪ ਵਿਚ ਮੌਜੂਦ ਹਨ। ਉਨ੍ਹਾਂ ਦੇ ਨਾਲ ਨਾਲ ਕੁਝ ਉਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਗਾਰਾਂ ਵੀ ਕਾਇਮ ਹਨ, ਜਿਨ੍ਹਾਂ ਨੇ ਆਪ ਨਾਮ ਜਪਿਆ, ਪੁਰਾਣੀ ਮਾਤਰ ਨੂੰ ਨਾਮ ਜਪਾਇਆ। ਉਨ੍ਹਾਂ ਦੇ ਪਵਿੱਤਰ ਅਸਥਾਨਾਂ ਤੇ ਵੀ ਨਿਸ਼ਾਨ ਸਾਹਿਬ ਝੂਲਦੇ ਨੇ। ਇਹ ਸਾਡਾ ਸਿੱਖੀ ਦਾ ਬਹੁਤ ਵੱਡਾ ਸਰਮਾਇਆ ਹੈ, ਇਹਦੇ ਸਥਾਨ। ਜਿਸ ਕੌਮ ਕੋਲ ਇਹੋ ਜਿਹੇ ਅਸਥਾਨ ਹੋਣ, ਸਮਝ ਲਓ ਕਿ ਉਸਨੂੰ ਅੱਧੇ ਤੋਂ ਬਹੁਤਾ ਇਤਿਹਾਸ ਪੜ੍ਹਾਉਣ ਦੀ ਲੋੜ ਨਹੀਂ, ਇਹ ਅਸਥਾਨ ਹੀ ਆਪਣੀ ਕਹਾਣੀ ਆਉਣ ਵਾਲਿਆਂ ਨੂੰ ਸੁਣਾਉਂਦੇ ਰਹਿੰਦੇ। ਤੋ ਅੱਜ ਉਸ ਮਹਾਂਪੁਰਸ਼ ਦੇ ਅਸਥਾਨ ਉੱਤੇ ਮੈਨੂੰ ਦੂਸਰਾ ਦੀਵਾਨ ਕਰਨ ਦਾ ਆਪਨੇ ਅਵਸਰ ਬਖਸ਼ਿਆ, ਆਪਦਾ ਧੰਨਵਾਦੀ ਹਾਂ। ਤੋ ਅੱਜ ਦਾ ਮਜ਼ਮੂਨ ਮੈਂ ਕੌਮ ਦੇ ਮਹਾਨ ਜਰਨੈਲ, ਖਾਲਸਾ ਪੰਥ ਦੇ ਹਿਤੈਸ਼ੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਵਾਰ ਕਹਿਣ ਵਾਸਤੇ ਹਾਜ਼ਰ। ਬਹੁਤ ਸਾਰੀਆਂ ਗੱਲਾਂ ਜੋ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹਨ, ਕੁਝ ਐਸੀਆਂ ਵੀ ਵਿਸ਼ੇਸ਼ ਘਟਨਾਵਾਂ ਜੋ ਉਨ੍ਹਾਂ ਦੇ ਬਚਪਨ ਤੇ ਵੱਡੇ ਵਡੇਰਿਆਂ ਨਾਲ ਤਾਲੁਕ ਰੱਖਦੀਆਂ ਨੇ, ਉਨ੍ਹਾਂ ਦਾ ਜ਼ਿਕਰ ਵੀ ਮੈਂ ਕਰਨਾ ਬਜਾ ਸਮਝਦਾ। ਆਪ ਜੱਟ ਖਾਨਦਾਨ ਵਿਚ ਸਿੱਧੂ ਬਰਾੜਾਂ ਦੇ ਘਰ ਵਿਚ ਪੈਦਾ ਹੋਏ। ਉਨ੍ਹਾਂ ਦੇ ਵੱਡੇ ਵਡੇਰੇ ਪੱਟੀ ਰਾਜਪੂਤ ਸਨ। ਧਿਆਨ ਰੱਖੀਏ, ਪੰਜਾਬ ਦੀਆਂ ਜਿੰਨੀਆਂ ਵੀ ਜੱਟ ਗੋਤਾਂ ਹਨ, ਚਾਹੇ ਉਨ੍ਹਾਂ ਦਾ ਸਬੰਧ ਕਿਸੇ ਗੋਤ ਨਾਲ ਹੈ, ਉਨ੍ਹਾਂ ਸਾਰਿਆਂ ਦਾ ਪਿੱਛਾ ਪੱਟੀ ਰਾਜਪੂਤਾਂ ਨਾਲ ਜਾ ਕੇ ਮਿਲਦਾ। ਜੇ ਵੇਰਵਾ ਪੜ੍ਹਨਾ ਹੋਵੇ, ਮਿਸਟਰ ਟਾਡ ਨੇ ਕਿਤਾਬ ਲਿਖੀ ਹੈ, ਉਹਦਾ ਨਾਂ ਹੈ ਰਾਜਸਥਾਨ। ਉਸ ਕਿਤਾਬ ਨੂੰ ਪੜ੍ਹ ਕੇ ਵੇਖੋ, ਇੰਗਲਿਸ਼ ਵਿਚ ਅੰਗਰੇਜ਼ੀ ਵਿਚ ਛਪੀ ਹੈ ਔਰ ਦੁਰਲੱਭ ਪੁਸਤਕ ਹੈ, ਆਮ ਥਾਂ ਤੋਂ ਨਹੀਂ ਮਿਲਦੀ। ਲੇਕਿਨ ਜਿਹੜੀਆਂ ਸਰਟੀਫਾਈਡ ਲਾਇਬ੍ਰੇਰੀਆਂ ਹਨ ਉਨ੍ਹਾਂ ਵਿਚੋਂ ਉਸ ਪੁਸਤਕ ਨੂੰ ਵੇਖਿਆ ਜਾ ਸਕਦਾ ਹੈ, ਪੜ੍ਹਿਆ ਜਾ ਸਕਦਾ ਹੈ। ਉਸਨੇ ਬੜਾ ਵੱਡਾ ਵੇਰਵਾ ਦਿੱਤਾ ਹੈ ਸਿੱਖ ਕੌਮ ਦੀ ਜੱਟ ਬਰਾਦਰੀ ਦਾ, ਤੋ ਸਾਰਿਆਂ ਦਾ ਪਿੱਛਾ ਜੈਸਲਮੇਰ ਦੇ ਰਾਜਪੂਤਾਂ ਨਾਲ ਭੱਟੀਆਂ ਨਾਲ ਜਾ ਕੇ ਮਿਲਦਾ। ਸਰਦਾਰ ਸ਼ਾਮ ਸਿੰਘ ਜੀ ਦੇ ਵੱਡੇ ਵਡੇਰਿਆਂ ਵਿਚ ਸਭ ਤੋਂ ਪਹਿਲਾਂ ਇਕ ਬਾਬਾ ਕਾਨ ਚੰਦ ਹੋਏ। ਬਾਬਾ ਕਾਨ ਚੰਦ ਦੇ ਸਪੁੱਤਰ ਦੋ ਹੋਏ ਨੇ, ਗੌਰ ਸਿੰਘ ਔਰ ਕੌਰ ਸਿੰਘ, ਜਿਹੜੇ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਗੌਰ ਤੇ ਕੌਰ ਜਾਂ ਗੌਰਾ ਔਰ ਕੌਰਾ ਖਵਾਉਂਦੇ ਸਨ। ਇਹ ਖਾਨਦਾਨ ਹੈ ਜਿਹੜਾ ਜੈਸਲਮੇਰ ਚੋਂ ਉੱਠ ਕੇ ਪੰਜਾਬ ਵੱਲ ਨੂੰ ਆਇਆ। ਤੁਸੀਂ ਹੁਣ ਵੀ ਕਦੇ ਜੈਸਲਮੇਰ ਵਿਚ ਜਾਓ, ਰਾਜਪੂਤਾਨੇ ਵਿਚ ਭੱਟੀਆਂ ਦਾ ਉਹ ਕਿਲਾ ਜੋ ਢੱਠਾ ਹੋਇਆ, ਉਹਦੇ ਖੰਡਰਾਤ ਅਜੇ ਵੀ ਸਾਡੇ ਸਾਹਮਣੇ ਨਜ਼ਰ ਆਉਂਦੇ। ਤੋ ਇਹ ਸਭ ਤੋਂ ਪਹਿਲਾਂ ਪੰਜਾਬ ਵਿਚ ਦਾਖਲ ਹੋਏ, ਤੋ ਇਸੇ ਹੀ ਖਾਨਦਾਨ ਵਿਚ ਇਕ ਧੀਰਾ ਹੋਇਆ, ਇਹ ਜਗਮਲ ਦਾ ਪੁੱਤਰ ਸੀ। ਤੋ ਧੀਰਾ ਆਪਣੇ ਜ਼ਮਾਨੇ ਦਾ ਮਹਾਨ ਢਾਡੀ ਹੋਇਆ। ਰਾਜਪੂਤਾਨੇ ਦੇ ਢਾਡੀ ਅੱਜ ਵੀ ਬੜੇ ਸਤਿਕਾਰ ਨਾਲ ਧੀਰੇ ਦਾ ਨਾਂ ਲੈ ਕੇ ਆਪਣੀ ਢੱਡ ਸਰੰਗੀ ਨਾਲ ਵਾਰਾਂ ਗਾਉਣੀਆਂ ਸ਼ੁਰੂ ਕਰਦੇ ਹਨ, ਉਸਦਾ ਸਤਿਕਾਰ ਕਰਦੇ ਹਨ। ਤੋ ਲੁਧਿਆਣੇ ਦੇ ਜ਼ਿਲ੍ਹੇ ਵਿਚ ਆ ਕੇ ਇਨ੍ਹਾਂ ਨੇ ਜਗਰਾਵਾਂ ਦੇ ਲਾਗੇ ਇਕ ਪਿੰਡ ਦੀ ਮੋਹੜੀ ਗੱਡੀ ਔਰ ਉਸਦਾ ਨਾਂ ਕਾਉਂਕੇ ਰੱਖਿਆ, ਜੋ ਅੱਜ ਵੀ ਆਬਾਦ ਹੈ। ਇਸ ਕਾਉਂਕੇ ਦੇ ਬੁਨਿਆਦ ਰੱਖਣ ਦੇ ਝੱਟ ਪਿੱਛੋਂ ਹੀ ਪੰਜਾਬ ਵਿਚ ਸਿੰਘਾਂ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਗਿਆ ਸੀ। ਮਿਸਲਾਂ ਦਾ ਜ਼ਮਾਨਾ ਸੀ, ਹਮਲੇ ਭਾਵੇਂ ਸਾਡੇ ਤੇ ਕਦੇ ਨਾਦਰ ਨੇ ਕੀਤੇ, ਚਾਹੇ ਅਬਦਾਲੀਆਂ ਨੇ ਕੀਤੇ, ਲੇਕਿਨ ਸਿੰਘਾਂ ਨੇ ਆਪਣੀ ਸ਼ਕਤੀ ਅਨੁਸਾਰ ਉਨ੍ਹਾਂ ਦਾ ਮੂੰਹ ਤੋੜ ਜਵਾਬ ਦਿੱਤਾ। ਤੋ ਉਨ੍ਹਾਂ ਦਿਨਾਂ ਵਿਚ ਸਿੰਘ ਮੱਲਾ ਮਾਰ ਰਹੇ ਸਨ। ਗੌਹਰ ਚੰਦ ਨੇ ਔਰ ਕੌਰ ਚੰਦ ਨੇ ਵੀ ਸੋਚਿਆ ਕਿ ਸਾਨੂੰ ਵੀ ਕਿਸਮਤ ਅਜਮਾਈ ਕਰਨੀ ਚਾਹੀਦੀ। ਇਹ ਛੱਡ ਕੇ ਕਾਉਂਕੇ ਮੁੱਠੀ ਭਰ ਸਵਾਰਾਂ ਨੂੰ ਨਾਲ ਲੈ ਕੇ ਇਹ ਦਰਿਆ ਬਿਆਸ ਟੱਪ ਕੇ ਮਾਝੇ ਵਿਚ ਆ ਵਸੇ ਔਰ ਅੱਜ ਦੇ ਮੌਜੂਦਾ ਪਿੰਡ ਅਟਾਰੀ ਤੋਂ ਚੜ੍ਹਦੇ ਪਾਸੇ ਉਨ੍ਹਾਂ ਨੇ ਆਪਣੇ ਪੁਰਾਣੇ ਪਿੰਡ ਦੇ ਨਾਂ ਉੱਤੇ ਇਕ ਨਵਾਂ ਪਿੰਡ ਆਬਾਦ ਕੀਤਾ, ਉਹਦਾ ਨਾਂ ਕਾਉਂਕੇ ਰੱਖਿਆ। ਅੱਜ ਉਹਨੂੰ ਲੋਕ ਇੰਦਗੜ ਕਾਉਂਕੇ ਸੱਦੇ। ਇਸ ਕਾਉਂਕੇ ਦੀ ਮੋਹਰੀ ਗੱਡਣ ਤੋਂ ਬਾਅਦ ਇਨ੍ਹਾਂ ਨੇ ਖਾਲਸਾ ਪੰਥ ਦੇ ਜਥੇਦਾਰਾਂ ਪਾਸੋਂ ਪਹੁੰਚ ਕੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ ਤੇ ਗੌਹਰ ਚੰਦ ਦੀ ਥਾਂ ਉੱਤੇ ਉਨ੍ਹਾਂ ਦਾ ਨਾਂ ਗੌਹਰ ਸਿੰਘ, ਕੌਰ ਚੰਦ ਦੀ ਥਾਂ ਉੱਤੇ ਅੰਮ੍ਰਿਤ ਛੱਕ ਕੇ ਉਹ ਕੌਰ ਸਿੰਘ ਹੋਏ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਡੇਰੇ ਬਾਬਾ ਗੌਰ ਸਿੰਘ ਸਨ। ਗੌਰ ਸਿੰਘ ਦੇ ਅੱਗੇ ਸੰਤਾਨ ਚੱਲੀ, ਜਿਨ੍ਹਾਂ ਦਾ ਸਪੁੱਤਰ ਸਰਦਾਰ ਨਿਹਾਲ ਸਿੰਘ ਅਟਾਰੀ। ਇਸ ਥਾਂ ਉੱਤੇ ਜਿੱਥੇ ਅੱਜ ਅਟਾਰੀ ਨਗਰ ਉੱਚੀ ਥਾਂ ਤੇ ਆਬਾਦ ਹੈ, ਇਹ ਪੁਰਾਣਾ ਯੋਗੀਆਂ ਦਾ ਸਾਧੂਆਂ ਦਾ ਟਿੱਲਾ ਸੀ। ਇਹਦੇ ਉੱਤੇ ਇੱਕ ਸਾਧੂ ਰਹਿੰਦਾ ਸੀ। ਲੋਕਾਂ ਵਿੱਚ ਸੰਤ ਮਹਾਤਮਾਵਾਂ ਦਾ ਸਦਾ ਸਤਿਕਾਰ ਰਿਹਾ ਤੇ ਗ੍ਰਿਸ਼ਤੀ ਲੋਕ ਜਥਾ ਸ਼ਕਤ ਜਦੋਂ ਉਨ੍ਹਾਂ ਦੇ ਦਰਸ਼ਨਾਂ ਨੂੰ ਜਾਂਦੇ ਹਨ, ਕੁਛ ਨਾ ਕੁਛ ਭੇਟਾ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਕਰਦੇ ਹਨ। ਤੋ ਚੋਰ ਡਾਕੂਆਂ ਦਾ ਵੀ ਜ਼ਮਾਨਾ ਸੀ, ਉਦੋਂ ਕੋਈ ਸਰਕਾਰ ਤੇ ਹੈ ਨਹੀਂ। ਅਦੋ ਗਦੀ ਦੇ ਜ਼ਮਾਨੇ ਵਿਚ ਦੋ ਤਿੰਨ ਵਾਰ ਡਾਕੂਆਂ ਨੇ, ਚੋਰਾਂ ਨੇ अटारी दे टिब्बे उत्ते वसे हुए उस साधु बाबे दी उस कुटिया नूं लुटिया। तंग आके उस साधु ने एक दिन गौर सिंह नूं सद के आख्या, सरदार जी तुहाडे ते भगवान की बड़ी कृपा है, तुहाडी सूरमताई की गल इस इलाके विच प्रचलित है ते मैनू घड़ी मूड़ी डाकू तंग करते ने, मेरा डेरा लुट लिया है, जे तुसी कृपा करके मेरे कोल आ वसो ते फिर मेरा जिहड़ा डेरा है लुटण तो बच जाए। सलाह करके सरदार गौर सिंह अटारी उस बाबे कोल जा वसे ते सिख इतिहास गवाह है कि उस बाबे ने अपने कोलों माया खर्च के गौर सिंह दे रहण वास्ते एक उच्चा मकान बनाया तीन मंजिला जिन्हों अटारी किया गया। इसे नाते ही ए पिंड मुड़के सरदार शाम सिंह अटारी का पिंड बनया और ए अटारी पिंड सरदार शाम सिंह का लकब बन गया, उपाधि बन गई। और हमेशा सिख इतिहास ने जदों भी सरदार शाम सिंह की बात कही है उदों उन्होंने सरदार शाम सिंह अटारी कह के याद किया। इस खानदान ने बड़े मर्द पैदा किए ने, सरदार कान सिंह अटारी, सरदार शेर सिंह अटारी, सरदार चतर सिंह अटारी, एक योधे ने जिन्हों का सिख इतिहास में अपना नवेकला स्थान है। क्योंकि मेरा अज का मजमून सरदार शाम सिंह अटारी नाल संबंधित है, इस वास्ते मैं केवल उन्हों का ही जिक्र करा। लेकिन एक गल कहनी कुथा नहीं होगी कि महाराजा रणजीत सिंह ने सरदार शाम सिंह के पिता सरदार निहाल सिंह नाल जदों कि चढ़दी कला वाला जीवन बतीत कर रहे सन कोशिश की मित्रता बनाउण दी। सरदार निहाल सिंह अटारी ने कहा कि सरदार जी मैं किसी होर मिसल नाल संबंधित हाँ, जिन्ना चिर तक साडी निभ रही है उन्ना चिर तक अपने सरदार नूं छड्ड के तुहाडे नाल मिल जाना मेरी गैरत परवाह नहीं करदा। तो समा आया महाराजा रणजीत सिंह दे कुछ ऊठ और घोड़े चोरां ने चोरी कर लिया और उन्होंने चोरां ने वो माल सारा लिया के सरदार निहाल सिंह अटारी दे किले बन दिता। आहिस्ता आहिस्ता सुराग निकलिया, सूह निकली, महाराजा साहब नूं पता लगा कि उन्हां दा समान उन्हां दा माल अटारी वाले सरदार कोल है। उन्होंने किसे घोड़सवार नूं भेजिया कि जाके उन्हां नूं दस दिओ कि यह माल डंगर महाराजा रणजीत सिंह दा है। उदों शेरे पंजाब महाराजा रणजीत सिंह नहीं सरदार रणजीत सिंह सन। जदों पता लगा सरदार निहाल सिंह नूं, उन्होंने जिहड़ा माल उन्होंने वेच दिता उहदे पैसे और जो डंगर उन्होंने किले ते बजे हुए सन वह खोल के उस सवार दे अगे ला दिते और पैसे उसनूं दे के कहा, सरदार रणजीत सिंह नूं कहीं कि मैनू यह नहीं सी दस्या गया कि माल तुहाडा चोरां ने चोरी किया, पर यह तुहाडी अमानत है मेरे कोल, मैं वापस कर रहा। सरदार निहाल सिंह का करैक्टर वेखो, महाराजा रणजीत सिंह का दिल मोहया गया। उसने समझिया कि जिहड़ा मर्द अपनी गल पगाउणी जानदा है, इंसाफ पसंद है, जिहदा माल कोल होवे उहनूं मोड़न की हिम्मत रखदा है, उहदे विच कोई क्वालिटी है, उहदे विच कोई सिफत है, उहदे नाल मित्रता कायम रखनी चाहिए। महाराजा साहब आप अटारी आए और सरदार निहाल सिंह नूं सदा वास्ते वो अपना मित्र बना के चले गए। एक बार महाराजा रणजीत सिंह अमृतसर आ रहे सन, लाहौर तो रस्ते विच पिंड वणीए के आया, इत्थे आके महाराजे ने कैंप लाया, इलाके दीआं पंचायतां इत्थे सदियां, उन्हां दे दुख सुख पुछे, उन्हां दा इलाज कीता, उन्हां दे मसले हल कीते ते इस तरह शेरे पंजाब नूं वणीए के विच कुछ दिन ठहरना पिया। कुदरत वेखो मालक दी के बीमार हो गए और बीमारी कुछ दिनों विच ही इन्नी भयानक शक्ल अख्तियार कर गई कि महाराजा रणजीत सिंह दे बचण दी कोई उम्मीद नजर न आई। वैदां और हकीमां ने एक किस्म दा जवाब दे दिता ते कहा कि महाराजा साहब तुहाडी जिंदगी तां हुण वाहिगुरू ही बख्शे ते बख्शी जा सकती है, वरना साडे कोल कोई शक्ति नहीं जिहड़ी असां वरती ना होवे पर कारगर नहीं होवे। जदों सरदार निहाल सिंह नूं पता लगा, प्यार विच आए, उठे, गल विच पाया पल्ला, महाराजा साहब दे सराणे विच खलो के सराणे वाले पासे अरदास कीती, ਇਹ ਕਲਗੀਆਂ ਵਾਲੇ ਪਿਤਾ, ਇਹ ਪੰਥ ਦੇ ਵਾਲੀ ਸਤਿਗੁਰੂ, ਖਾਲਸਾ ਪੰਥ ਨੂੰ ਸ਼ੇਰੇ ਪੰਜਾਬ ਦੀ ਜ਼ਿੰਦਗੀ ਦੀ ਬੜੀ ਜ਼ਰੂਰਤ ਹੈ। ਰਹਿਮ ਕਰੋ, ਖਾਲਸੇ ਦੇ ਰਾਜ ਭਾਗ ਨੂੰ ਕਾਇਮ ਰੱਖਣ ਵਾਸਤੇ ਸ਼ੇਰੇ ਪੰਜਾਬ ਨੂੰ ਜ਼ਿੰਦਗੀ ਬਖਸ਼ੋ, ਤੇ ਮੈਂ ਆਪਣੀ ਜ਼ਿੰਦਗੀ ਇਹਨਾਂ ਤੋਂ ਨਿਸ਼ਾਵਰ ਕਰਨ ਵਾਸਤੇ ਤਿਆਰ ਹਾਂ। ਇਹ ਅਰਦਾਸ ਕਰਕੇ ਮਹਾਰਾਜਾ ਸਾਹਿਬ ਦੇ ਪਲੰਘੇ ਦੀਆਂ ਉਹਨਾਂ ਨੇ ਪਰਿਕਰਮਾ ਕੀਤੀਆਂ, ਫਤਿਹ ਗਜਾ ਕੇ ਅਟਾਰੀ ਚਲੇ ਗਏ। ਜਾਣਸਾਰ ਉਸੇ ਬਿਮਾਰੀ ਨਾਲ ਬਿਮਾਰ ਹੋ ਗਏ ਜਿਹੜੀ ਮਹਾਰਾਜੇ ਨੂੰ ਲੱਗੀ, ਤੇ ਤੁਸੀਂ ਹੈਰਾਨ ਹੋ ਗਏ ਸੁਣ ਕੇ ਕਿ ਜਿਸ ਦਿਨ ਮਹਾਰਾਜੇ ਨੇ ਸਿਹਤਯਾਬ ਹੋ ਕੇ ਤੰਦਰੁਸਤ ਹੋ ਕੇ ਇਸ਼ਨਾਨ ਕੀਤਾ, ਉਸ ਦਿਨ ਅਟਾਰੀ ਤੋਂ ਇੱਕ ਘੋੜ ਸਵਾਰ ਵਣੀਏ ਕੇ ਪਹੁੰਚਾ ਜਾ ਕੇ ਮਹਾਰਾਜੇ ਨੂੰ ਇਹ ਖਬਰ ਸੁਣਾਈ ਕਿ ਆਪਦਾ ਪਰਮ ਮਿੱਤਰ ਸਰਦਾਰ ਨਿਹਾਲ ਸਿੰਘ ਅਟਾਰੀ ਸੁਰਗਵਾਸ ਹੋ ਗਏ। ਮਹਾਰਾਜਾ ਸਾਹਿਬ ਦੀਆਂ ਅੱਖਾਂ ਅੱਥਰੂਆਂ ਨਾਲ ਸੱਜਲ ਹੋ ਗਈਆਂ। ਆਪਣੇ ਮਨ ਵਿੱਚ ਸੋਚਦੇ ਰਹੇ ਕਿ ਮਿੱਤਰਤਾ ਦਾ ਮੁੱਲ ਏਡਾ ਵੱਡਾ ਸੰਸਾਰ ਕਿਸੇ ਨਹੀਂ ਤਾਰਿਆ। ਇਹ ਠੀਕ ਹੈ ਕਿ ਕਦੇ ਹਮਾਇਓ ਨੇ ਆਪਣੇ ਪੁੱਤਰ ਨੂੰ ਬਚਾਉਣ ਵਾਸਤੇ ਇਸੇ ਤਰ੍ਹਾਂ ਦੀ ਅਰਦਾਸ ਦਿੱਲੀ ਵਿੱਚ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਮੇਰਾ ਬੇਟਾ ਬੱਜਾ ਹੈ, ਮੈਂ ਜ਼ਿੰਦਗੀ ਦੇਣ ਵਾਸਤੇ ਤਿਆਰ ਹਾਂ। ਲੇਕਿਨ ਕਿਸੇ ਮਿੱਤਰ ਨੇ ਮਿੱਤਰ ਲਈ ਕੁਰਬਾਨੀ ਕੀਤੀ ਹੋਵੇ, ਪਿਓ ਤੇ ਪੁੱਤਰ ਲਈ ਕੁਰਬਾਨੀ ਕਰਦਾ ਹੀ ਰਿਹਾ ਔਰ ਕਰਦਾ ਹੀ ਰਹੇਗਾ, ਲੇਕਿਨ ਇੱਕ ਮਿੱਤਰ ਨੇ ਇੱਕ ਦੋਸਤ ਨੇ ਜ਼ਿੰਦਗੀ ਦਾ ਇੰਨਾ ਮੁੱਲ ਧਾਰਿਆ ਹੋਵੇ, ਬਾਈ ਆਫਰੀਨ ਉਸ ਮਰਦ ਦੇ। ਖੈਰ, ਮਹਾਰਾਜਾ ਸਾਹਿਬ ਅਟਾਰੀ ਪਹੁੰਚੇ, ਸਰਦਾਰ ਨਿਹਾਲ ਸਿੰਘ ਦੇ ਸਰੀਰ ਨੂੰ ਆਪਣੀ ਹੱਥੀ ਇਸ਼ਨਾਨ ਕਰਵਾਇਆ, ਅਗਨ ਭੇਟ ਕੀਤਾ ਤੇ ਪਿੰਡ ਦੀ ਸੱਥ ਵਿੱਚ ਮਹਾਰਾਜਾ ਸਾਹਿਬ ਬੈਠੇ ਹੋਏ ਸਨ ਤੇ ਸ਼ੇਰੇ ਪੰਜਾਬ ਨੇ ਸਰਦਾਰ ਸ਼ਾਮ ਸਿੰਘ ਨੂੰ ਕੋਲ ਬੁਲਾ ਕੇ ਕਿਹਾ, ਸਰਦਾਰ ਸ਼ਾਮ ਸਿੰਘ, ਤੇਰੇ ਪਿਤਾ ਸਰਦਾਰ ਨਿਹਾਲ ਸਿੰਘ ਨੇ ਖਾਲਸਾ ਰਾਜ ਦੀ ਰਾਖੀ ਕਰਦਿਆਂ ਬੜੀ ਚੰਗੀ ਸੇਵਾ ਨਿਭਾਈ ਹੈ, ਅਸੀਂ ਉਸਦੀ ਸੇਵਾ ਤੇ ਵੀ ਪ੍ਰਸੰਨ ਹਾਂ, ਹੁਣ ਤਾਂ ਉਸਨੇ ਜ਼ਿੰਦਗੀ ਸਾਡੇ ਲੇਖੇ ਲਾ ਦਿੱਤੀ। ਅੱਜ ਤੋਂ ਤੈਨੂੰ ਸਰਦਾਰ ਨਿਹਾਲ ਸਿੰਘ ਦੀ ਜਗ੍ਹਾ ਉੱਤੇ ਅਸੀਂ ਆਪਣੀਆਂ ਫੌਜਾਂ ਵਿੱਚ ਸਰਦਾਰ ਬਣਾਉਂਦੇ। ਇਹ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਖਾਲਸਾ ਫੌਜ ਵਿੱਚ ਇੱਕ ਅਹੁਦੇਦਾਰ, ਇੱਕ ਅਫਸਰ ਹੋਣ ਦੀ ਕਹਾਣੀ, ਔਰ ਉਨ੍ਹਾਂ ਦੇ ਰਾਜਸਥਾਨ ਵਿੱਚੋਂ ਉੱਠ ਕੇ ਅਟਾਰੀ ਆਉਣ ਦੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਕੁਝ ਸ਼ਬਦਾਂ ਵਿੱਚ ਕਹੀ। ਮਹਾਰਾਜਾ ਰਣਜੀਤ ਸਿੰਘ ਦੀ ਸਰਵਿਸ ਵਿੱਚ ਆ ਕੇ ਖਾਲਸਾ ਫੌਜਾਂ ਦੀ ਸੇਵਾ ਕਰਦਿਆਂ ਸਭ ਤੋਂ ਪਹਿਲੀ ਵਾਰ ਸਰਦਾਰ ਨੇ ਕਸੂਰ ਫਤਿਹ ਕੀਤਾ, ਔਰ ਕਸੂਰ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਬਾਕੀ ਦੀਆਂ ਮੁਹਿੰਮਾਂ ਵਿੱਚ ਉਹ ਹਰ ਥਾਂ ਉੱਤੇ ਸ਼ਾਮਲ ਰਹੇ। ਕੁਛ ਰਿਵਾਜ ਹੀ ਇੱਦਾਂ ਦਾ ਬਣ ਗਿਆ ਵੀ ਇਹਦੇ ਤੋਂ ਬਿਨਾਂ ਗੱਲ ਹੀ ਨਹੀਂ ਚੱਲਦੀ। ਜਿਨ੍ਹਾਂ ਦਿਨਾਂ ਵਿੱਚ ਬਜ਼ੁਰਗ ਢਾਡੀ, ਮੇਰੇ ਮਾਣਯੋਗ ਉਸਤਾਦ ਪੰਥ ਦੇ ਬਾਦਸ਼ਾਹ ਢਾਡੀ ਸੀਤਲ ਜੀ ਸਟੇਜ ਤੇ ਆਏ, ਸਪੀਕਰ ਨਹੀਂ ਸਨ। ਦੂਰ ਦੂਰ ਤੱਕ ਸੰਗਤਾਂ ਉਨ੍ਹਾਂ ਦੇ ਬਚਨ ਸੁਣਦੀਆਂ ਸਨ। ਹੁਣ ਤਾਂ ਅਸੀਂ ਇੰਨੀ ਕੁ ਜੋਗੇ ਹਾਂ ਵੀ ਜੇ ਇਹ ਬੰਦ ਹੈ ਤਾਂ ਅਸੀਂ ਬੰਦ ਹਾਂ। ਬੰਦਾ ਜਦੋਂ ਕਿਤੇ ਵੀ ਟੇਕ ਅਖਤਿਆਰ ਕਰ ਲੈ, ਟੇਕ ਕਿਸੇ ਦੀ ਪ੍ਰਵਾਨ ਕਰ ਲੈ, ਫਿਰ ਆਪਣੇ ਪੈਰਾਂ ਤੇ ਤੁਰਨ ਜੋਗਾ ਨਹੀਂ ਰਹਿੰਦਾ। ਹਾਂਜੀ, ਮੈਂ ਜ਼ਿਕਰ ਕਰ ਰਿਹਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਇਸ ਤਰ੍ਹਾਂ ਖਾਲਸਾ ਰਾਜ ਦੀ ਮੁਲਾਜ਼ਮਤ ਵਿੱਚ ਆਏ, ਫਿਰ ਬਾਈ ਕੁਦਰਤ ਨੇ ਗੇੜ ਲਿਆਂਦੇ, ਕੋ ਦਿਨ ਲਿਆਂਦੇ। ਸਰਦਾਰ ਸ਼ਾਮ ਸਿੰਘ ਨੇ ਆਪਣੀ ਸੁਪੁੱਤਰੀ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਸਾਹਿਬਜ਼ਾਦੇ ਸਰਦਾਰ ਖੜਕ ਸਿੰਘ, ਯੁਵਰਾਜ ਖੜਕ ਸਿੰਘ ਦੇ ਪੁੱਤਰ ਕੰਵਰਨੋ ਨਿਹਾਲ ਸਿੰਘ ਨੂੰ ਕਰ ਦਿੱਤਾ, ਔਰ ਬੀਬੀ ਨਾਨਕੀ ਦਾ ਰਿਸ਼ਤਾ ਪ੍ਰਵਾਨ ਕਰਨ ਤੋਂ ਬਾਅਦ ਜਦੋਂ ਵਿਆਹ ਹੋਇਆ, ਸ਼ਾਦੀ ਹੋਈ, ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਾਰੇ ਹਿੰਦੁਸਤਾਨ ਦੇ ਰਿਆਸਤਾਂ ਦੇ ਰਾਜੇ, ਮਹਾਰਾਜੇ, ਈਸਟ ਇੰਡੀਆ ਕੰਪਨੀ ਦਾ ਗਵਰਨਰ ਜਨਰਲ ਔਰ ਹੋਰ ਬਹੁਤ ਸਾਰੇ ਉੱਚ ਅਹੁਦੇਦਾਰ ਕੋਈ ਅਜਿਹਾ ਨਹੀਂ ਸੀ ਜਿਹੜਾ ਕੰਵਰਨੋ ਨਿਹਾਲ ਸਿੰਘ ਦੀ ਬਰਾਤ ਵਿੱਚ ਸ਼ਾਮਲ ਨਹੀਂ ਸੀ ਹੋਇਆ। ਅੰਮ੍ਰਿਤਸਰ ਤੋਂ ਬਰਾਤ ਚੱਲੀ, ਕੁਝ ਗੱਲਾਂ ਚੇਤੇ ਆ ਰਹੀਆਂ ਨੇ। ਜਦੋਂ ਕੰਵਰ ਸਾਹਿਬ ਦੇ ਸਿਹਰਾ ਬੰਨਣ ਵਾਸਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਹੋਰੀ ਨੇ ਸੋਨੇ ਦੇ ਥਾਲ ਵਿੱਚ ਰੱਖ ਕੇ ਉਸ ਸਿਹਰਾ ਮਹਾਰਾਜੇ ਦੀ ਨਜ਼ਰ ਰੱਖਿਆ, ਤੇ ਸ਼ੇਰੇ ਪੰਜਾਬ ਇਹ ਸਿਹਰਾ ਕੰਵਰ ਸਾਹਿਬ ਨੂੰ ਸ਼ਾਦੀ ਦੇ ਸਮੇਂ ਬੰਨਣ ਵਾਸਤੇ ਮੈਂ ਤਿਆਰ ਕੀਤਾ। ਮਹਾਰਾਜਾ ਸਾਹਿਬ ਨੇ ਉਸ ਸਿਹਰੇ ਨੂੰ ਵੇਖਿਆ, ਕਹਿਣ ਲੱਗੇ, ਨਹੀਂ, ਕੰਵਰ ਸਾਹਿਬ ਇਸ ਦੇ ਯੋਗ ਨਹੀਂ ਹਨ ਕਿ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਭੇਟਾ ਕਰ ਦਿੱਤਾ ਜਾਵੇ। ਤੇ ਭਾਵੇਂ ਬਹੁਤ ਕੁਝ ਸਾਡਾ ਨੁਕਸਾਨ ਹੋਇਆ June 1984 ਨੇ ਸਾਡਾ ਬਹੁਤ ਕੁਝ ਖੋ ਲਿਆ ਪਰ ਅਜੇ ਵੀ ਗੁਰੂ ਕਿਰਪਾ ਨਾਲ ਘੱਟੋ ਘੱਟ ਉਸ ਤੋਸ਼ੇਖਾਨੇ ਦੀਆਂ ਚੀਜ਼ਾਂ ਵਿੱਚ ਸਿਹਰਾ ਮੌਜੂਦ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਗੁਰੂ ਪਿਆਰ ਦੀ ਕਹਾਣੀ ਸੁਣਾਉਂਦਾ ਉਹ ਸਿਹਰਾ ਭੇਟਾ ਕੀਤਾ ਬਰਾਤ ਚੱਲੀ ਅੰਮ੍ਰਿਤਸਰ ਤੋਂ ਪਹੁੰਚੀ ਅਟਾਰੀ ਜਦੋਂ ਅਗਲਾ ਹਿੱਸਾ ਬਰਾਤ ਦਾ ਅਟਾਰੀ ਪਹੁੰਚ ਗਿਆ ਅਜੇ ਮਗਰਲਾ ਅੰਮ੍ਰਿਤਸਰ ਹੀ ਮੌਜੂਦ ਸੀ ਏਡੀ ਵੱਡੀ ਬਰਾਤ ਏਡਾ ਸੱਜ ਧੱਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਔਰ ਸਰਦਾਰ ਸ਼ਾਮ ਸਿੰਘ ਨੇ ਬੇਅੰਤ ਮਾਇਆ ਘੋੜੇ ਹਾਥੀ ਗਾਈਆਂ ਮੱਝਾਂ ਬਲਦ ਸੋਨੇ ਚਾਂਦੀ ਦੇ ਬਰਤਨ ਬੀਬੀ ਨਾਨਕੀ ਨੂੰ ਦਾਜ ਵਿੱਚ ਦਿੱਤੇ ਇਹ ਹੈ ਸਰਦਾਰ ਸ਼ਾਮ ਸਿੰਘ ਦਾ ਪਿਛੋਕੜ ਤੋ ਉਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸਾਹਮਣੇ ਇੱਕ ਵਕਤ ਆਇਆ ਜਦੋਂ ਸ਼ੇਰੇ ਪੰਜਾਬ ਸੁਰਗਵਾਸ ਹੋ ਗਏ ਉਨ੍ਹਾਂ ਦੇ ਪਿੱਛੋਂ ਡੋਗਰਿਆਂ ਦੀ ਯੁੱਗ ਗਰਦੀ ਨੇ ਖਾਲਸਾ ਰਾਜ ਦੇ ਅਤੀ ਸੁੰਦਰ ਹੀਰੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਔਰ ਪੋਤਰੇ ਜਦੋਂ ਡੋਗਰਿਆਂ ਦੇ ਹੱਥੋਂ ਕਤਲ ਹੋਏ ਸਰਦਾਰ ਸ਼ਾਮ ਸਿੰਘ ਅਟਾਰੀ ਦੀਨਾਨਾਥ ਮਹਾਰਾਣੀ ਜਿੰਦ ਕੌਰ ਤੇ ਉਨ੍ਹਾਂ ਦਾ ਧੜਾ ਜਦੋਂ ਡੋਗਰਿਆਂ ਦੀ ਯੁੱਗ ਗਰਦੀ ਨੂੰ ਰੋਕ ਨਾ ਸਕਿਆ ਉਦੋਂ ਮਾਯੂਸ ਹੋਇਆ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਪਿੰਡ ਆ ਬੈਠਾ ਤੇ ਜਿਸ ਦਿਨ ਕੰਵਰ ਨੌ ਨਿਹਾਲ ਸਿੰਘ ਦੀ ਮੌਤ ਹੋਈ ਉਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਰਾਵਲ ਪਿੰਡੀ ਦੇ ਨੇੜੇ ਆਪਣੀ ਜਗੀਰ ਵਿੱਚ ਸੀ ਉਹ ਸੰਸਕਾਰ ਤੇ ਵੀ ਨਹੀਂ ਪਹੁੰਚ ਸਕਿਆ ਪਰ ਟੁੱਟੇ ਹੋਏ ਦਿਲ ਨਾਲ ਬੈਠਾ ਸਰਦਾਰ ਸ਼ਾਮ ਸਿੰਘ ਰੋਜ਼ ਸੋਚਦਾ ਖਾਲਸਾ ਰਾਜ ਦੀ ਬੇੜੀ ਨੂੰ ਕੋਈ ਕਿਨਾਰਾ ਮਿਲ ਜਾਏ ਇਸ ਦੀ ਖਾਤਰ ਖਾਲਸਾ ਰਾਜ ਦੀ ਕੈਮੀ ਲਈ ਅਸੀਂ 150 ਸਾਲ ਤਲਵਾਰਾਂ ਦੀ ਸ਼ਾਨ ਮਾਣੀ ਹੈ ਸਾਡੀ ਗਰਦਨ ਉੱਤੇ ਤਲਵਾਰ ਚੱਲੀ ਹੈ ਪੰਜਾਬ ਦੇ ਅੰਦਰ ਪੰਜ ਨਹੀਂ ਨਾ ਗਿਣ ਜੋਗੇ ਖੂਨ ਦੇ ਦਰਿਆ ਵਗੇ ਨੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਇਸ ਖਾਲਸਾ ਰਾਜ ਨੂੰ ਨਜ਼ਰ ਲੱਗ ਗਈ ਹੈ ਤੂੰ ਰਹਿਮਤ ਕਰ ਰੋਜ਼ ਅਰਦਾਸਾਂ ਕਰਦਾ ਸਰਦਾਰ ਸ਼ਾਮ ਸਿੰਘ ਤੇ ਰੋਜ਼ ਉਹਦੇ ਕੰਨ ਲਾਹੌਰ ਤੋਂ ਆਉਂਦੀਆਂ ਬੁਰੀਆਂ ਖ਼ਬਰਾਂ ਨੂੰ ਸੁਣਦੇ ਇੱਕ ਦਿਨ ਉਹ ਵੀ ਆਇਆ ਜਿਸ ਦਿਨ ਇੱਕ ਘੋੜ ਸਵਾਰ ਨੇ ਸਰਦਾਰ ਸ਼ਾਮ ਸਿੰਘ ਦੇ ਮਹਿਲ ਅੱਗੇ ਆ ਕੇ ਆਪਣੇ ਘੋੜੇ ਤੋਂ ਉਤਾਰਾ ਕੀਤਾ ਉੱਥੋਂ ਸਾਈਸ ਨੂੰ ਆਪਣਾ ਘੋੜਾ ਫੜਾ ਕੇ ਸਰਦਾਰ ਸ਼ਾਮ ਸਿੰਘ ਦੇ ਮਹਿਲ ਦੇ ਦਰਵਾਜ਼ੇ ਅੱਗੇ ਜਾ ਖਲੋਤਾ ਆਵਾਜ਼ ਦਿੱਤੀ ਸੇਵਾਦਾਰ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਆਓ ਜੀ ਕਿੱਥੋਂ ਆਏ ਹੋ ਕਹਿੰਦਾ ਲਾਹੌਰ ਤੋਂ ਆਇਆ ਹਾਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਕਹੋ ਕਿ ਮੈਂ ਰਾਜ ਮਾਤਾ ਮਹਾਰਾਣੀ ਜਿੰਦ ਕੌਰ ਦਾ ਸੁਨੇਹਾ ਲੈ ਕੇ ਆਇਆ ਸਰਦਾਰ ਸ਼ਾਮ ਸਿੰਘ ਨੂੰ ਦੱਸਿਆ ਗਿਆ ਉਨ੍ਹਾਂ ਨੇ ਕਿਹਾ ਫੌਰਨ ਬੁਲਾਓ ਉਨ੍ਹਾਂ ਨੂੰ ਜਦੋਂ ਇਹ ਘੋੜ ਸਵਾਰ ਜਦੋਂ ਇਹ ਸੁਨੇਹਾ ਲੈ ਕੇ ਆਉਣ ਵਾਲਾ ਕਾਸਦ